आदि पुरख अभिगत अविनाशी।
वो आदि पुरख है, आदि पुरख की है, सारे तो पहला पुरख है। पुरख कहते कि देखो पुरख शब्द नु क्या होया, जो पैदा होया है, जो चीज पैदा हुई है, जो उपजे सो मिनस है, तो आज के जो चीज पैदा हुई है उन्हें हमेशा नहीं रहो, मैं कह रहा शब्द भी हमेशा नहीं रहना, कि पैदा जो होया हुआ वैसे गुप्त हो जाता है प्रगट हो जाता है, शब्द हमेशा नहीं रहना। जेड़ा जीव है भी पुरख है, ये पुरख है तब जेड़ी आवाज करके ही पुरख है, मन बोलता है ता पुरख है, चित बोलता है ता पुरख है, ना बोले तो डेड है, जब सौ जाता है उदो बोलता नहीं, उदो डेड मनिया जाता है, फिर पुरख नहीं है। पुरख कौन होता है? बोलता पुरख, जो बोलता है वही पुरख है, जो नहीं बोलता वो पुरख है। पुरख का लफ्ज़ी अर्थ की है पूरा करने वाला, अधूरे नू पूरा करने वाला, अधूरे ज्ञान नू पूरा बोल के बिना हो नहीं, शब्द पूरा करता है ना, बोल आवाज पूरा करू अधूरे नू, ज्ञान आवाज ते बिना नहीं मिलता होता, शब्द पुरख है पूरा करने वाला है। या तो पूरा करता है या की करता है, खै करता है, पूरा करता है या कछै भी करता ना, मारदा भी हुक्म मारदा भी तो है ना, ऐलान करता है या पूरा करता है, या बुलाउंदा है या कटाउंदा है। एक ऐसा भी शब्द है जेड़ा ज्ञान कटाउंदा है, परम ज्ञानी की करते ने पुरख तो भी ने, मन जेड़ा हैगा पुरख जे बोलता है तो परम भलाउंदा है, जे दुआ बोलता भक्ति लाउंदा, पुरख दोए ने, एक परम पलाए एक भक्ति लाए, सब तेरे हुक्म सब तेरा हुक्म अपार। दो किस्म के पुरख ने, दो किस्म की आवाज है, कहोंदे तो भी पुरख ने, ਉਪਰ ਭਰਮ ਪੂਰਾ ਕਰਦੇ ਨੇ, ਭਰਮ ਦੀ ਕਮੀ ਜਿਹੜੀ ਹੈ ਉਹਨੂੰ ਪੂਰੀ ਕਰਦੇ ਨੇ, ਜੇ ਭਰਮ ਘੱਟ ਹੈ ਨਾ ਉਹਨੂੰ ਹੋਰ ਵਧਾਉਂਦੇ ਨੇ, ਭਰਮ ਦੀ ਕਮੀ ਹੋਵੇ ਕਿਸੇ ਕੋਲ ਕਮੀ ਨਹੀਂ ਰਹਿਣ ਦਿੰਦੇ, ਭਰਮ ਦੀ ਕਮੀ ਪੂਰੀ ਕਰਦੇ ਨੇ। ਇੱਕ ਕਿਸਮ ਦੇ ਪੁਰਖ ਤਾਂ ਭਰਮ ਭੁਲਾਉਂਦੇ ਨੇ, ਇੱਕ ਭਗਤੀ ਲਾਉਣ ਵਾਲੇ ਕੀ ਕਰਦੇ ਨੇ, ਗਿਆਨ ਦੀ ਕਮੀ ਪੂਰੀ ਕਰਦੇ ਨੇ। ਜਿਹੜੇ ਭਰਮ ਦੀ ਕਮੀ ਪੂਰੀ ਕਰਦੇ ਨੇ ਭਰਮ ਗਿਆਨੀ ਨੇ, ਉਹ ਕੌਣ ਨੇ? ਉਹ ਜਮ ਕੇ ਦੂਤ ਨੇ, ਜਮ ਭਰਮ ਹੈ ਨਾ, ਜਮ ਭਰਮ ਹੈ, ਉਹਨਾਂ ਨੂੰ ਜਮ ਕੇ ਦੂਤ ਕਹਿੰਦੇ ਨੇ, ਹੁੰਦੇ ਆਦਮੀ ਹੁੰਦੇ, ਜਮ ਕੇ ਦੂਤ ਹੋਰ ਕੋਈ ਨੀ ਹੁੰਦੇ, ਆਦਮੀ ਹੁੰਦੇ ਨੇ, ਜਮ ਕੇ ਦੂਤ ਕਹਿ ਲੋ, ਜਮ ਕਹਿ ਲੋ ਉਹਨਾਂ ਨੂੰ, ਚਾਹੇ ਹਿਰਨਾ ਬਾਜਾ ਤੇ ਸਿਕਦਾਰਾ ਇੰਨਾ ਪੜਿਆ ਨਾ ਹੋ, ਫਾਹੀ ਲੱਗੀ ਜਾਤ ਫਾਹਣ ਅੱਗੇ ਨਾ ਹੀ ਥੋ। ਜਿਹੜੇ ਜੰਮ ਕੇ ਜਾਲ ਚ ਫਸਾ ਰਹੇ ਨੇ ਆਪਣੇ ਉਪਦੇਸ਼ ਨਾਲ ਲੋਕਾਂ ਨੂੰ, ਜੰਮ ਕੇ ਦੂਤ ਨੇ ਉਹ, ਹੋਰ ਕਦੇ ਨੀ ਹੁੰਦੇ ਜੰਮ ਕੇ ਦੂਤ ਬਾਹਰ, ਦੁਨੀਆਂ ਨੂੰ ਜੋ ਮਰਜ਼ੀ ਕਹੀ ਜਾਣ, ਉਹ ਆਪੇ ਜੰਮ ਕੇ ਦੂਤ ਨੇ ਜਿਹੜੇ ਪ੍ਰਚਾਰ ਕਰਦੇ ਨੇ। ਜਿਹੜੇ ਖੋਲਣ ਵਾਲੇ ਨੇ ਭਰਮ ਦੂਰ ਕਰਨ ਵਾਲੇ ਨੇ, ਉਹ ਬੰਦੀ ਛੋੜ ਨੇ, ਅਸਲ ਚ ਬੰਦੀ ਛੋੜੇ ਨੇ, ਜਿਹੜੇ ਬੰਧਨ ਕੱਟ ਰਹੇ ਨੇ, ਤੋੜੇ ਬੰਧਨ ਹੋਵੇ
ਮੁਕਤ
ਮੁਕਤ, ਜਿਹੜੇ ਆਪਣਾ ਉਪਦੇਸ਼ ਜਿਹੜੇ ਗੁਰਬਾਣੀ ਦੇ ਜਿਹੜੇ ਵਿਆਖਿਆ ਉਪਦੇਸ਼ ਨਾਲ ਆਪਣੇ ਬੰਧਨ ਕੱਟ ਰਹੇ ਨੇ, ਆ ਗੁਰਬਾਣੀ ਦਾ ਐਸਾ ਉਪਦੇਸ਼ ਕਰ ਰਹੇ ਨੇ ਜਿਹਦੇ ਨਾਲ ਕੋਈ ਬੰਧਨ ਕੱਟ ਲਵੇ ਸਮਝ ਕੇ, ਉਹ ਬੰਦੀ ਛੋੜ, ਬੰਦੀ ਛੋੜ ਤਾਂ ਗੁਰਬਾਣੀ ਹੈ ਅਸਲ ਦੇ ਵਿੱਚ, ਬੰਦੀ ਛੋੜ ਤਾਂ ਗੁਰਬਾਣੀ ਹੋਈ ਹੈ, ਇਹ ਬੰਦੀ ਛੋੜ ਸੱਚਾ, ਸੱਚਿਆਰੇ ਬੰਦੀ ਛੋੜ ਨੇ, ਕੂੜਿਆਰੇ ਜਿਹੜੇ ਨੇ ਜਮ ਕੇ ਦੂਤ ਨੇ, ਮੈਂ ਕਹਿ ਲੋ ਇੱਕ ਸਚਿਆਰੇ ਨੇ ਉਹ ਬੰਦੀ ਛੋੜ ਰਹੇ, ਬੰਦੀ ਛੋੜ ਦੇ ਪ੍ਰਥਾਏ ਕੰਮ ਕਰਦੇ ਨੇ ਨਾ ਉਹ, ਬੰਦੀ ਛੋੜ ਤਾਂ ਨਹੀਂ ਆ, ਬੰਦੀ ਛੋੜ ਦੇ ਪ੍ਰਥਾਏ ਕੰਮ ਕਰਦੇ ਨੇ ਬੋਲਦੇ ਨੇ, ਉਹ ਜੰਮਦੇ ਪ੍ਰਥਾਏ ਕੰਮ ਕਰਦੇ ਨੇ ਦੂਏ ਜੰਮ ਕੇ ਦੂਤ ਨੇ ਜਿਹੜੇ ਜੰਮਦੇ ਜਾਲ ਚ ਫਸਾਉਂਦੇ ਨੇ ਨਾ, ਜੰਮਦੇ ਪ੍ਰਥਾਏ ਕੰਮ ਕਰਦੇ ਨੇ ਉਹ ਜੰਮ ਕੇ ਦੂਤ ਨੇ, ਜਿਹੜੇ ਸੱਚ ਦੇ ਪ੍ਰਥਾਏ ਕੰਮ ਕਰਦੇ ਨੇ ਸਚਿਆਰੇ ਨੇ ਉਹ ਬੰਦੀ ਛੋੜਦੇ ਪ੍ਰਥਾਏ ਕੰਮ ਕਰਦੇ ਨੇ ਬੰਦੀ ਛੋੜਦੇ।
ਆਦ ਪੁਰਖ ਅਭਿਗਤ ਅਵਿਨਾਸ਼ੀ,
ਆਦ ਪੁਰਖ, ਆਦ ਪੁਰਖ ਹੁਕਮ ਸਭ ਤੋਂ ਪਹਿਲਾਂ ਜਿਹੜਾ ਪੈਦਾ ਹੋਇਆ, ਪੁਰਖ ਚੁੱਕੇ ਇੱਕ ਵਚਨ, ਇੱਕ ਵਚਨ ਇੱਕ ਕੀ ਹੈ, ਇੱਕ ਹੁਕਮ, ਉਹ ਆਵਾਜ਼ ਇੱਕ ਸਾਰਿਆਂ ਦੀ, ਉਹੀ ਆਦ ਪੁਰਖ ਹੈ। ਆਦ ਪੁਰਖ ਜਾ ਕੇ ਭੁਲੇਖਾ ਪੈ ਜਾਂਦਾ ਵੀ ਖਾਲੀ ਰੱਬ ਇੱਕੋ ਹੀ ਹੈ, ਆਦ ਪੁਰਖ ਦਾ ਹੁਕਮ ਦਾ ਨਾਮ ਹੈ, ਆਵਾਜ਼ ਸਾਰਿਆਂ ਦੀ ਇੱਕ ਹੈ ਜਿਹੜੀ, ਉਹਨੂੰ ਕਿਹਾ ਆਦ ਪੁਰਖ, ਇੱਕ ਓਂਕਾਰ, ਆਦ ਪੁਰਖ ਅਭਿਗਤ
ਅਵਿਨਾਸ਼ੀ,
ਅਵਿਨਾਸ਼ੀ ਦੋ ਗੁਣ ਹੋਰ ਨੇ ਨਾਲ ਲੱਗੇ ਹੋਏ, ਆਦ ਪੁਰਖ ਨਾਲ ਦੋ ਗੁਣ ਲੱਗੇ ਨੇ, ਅਭਿਗਤ ਹੈ ਔਰ ਅਵਿਨਾਸ਼ੀ ਹੈ, ਅਡੋਲ ਹੈ, ਡੋਲਦਾ ਨਹੀਂ ਹੈ, ਡੋਲਦਾ ਨਹੀਂ ਹੈ, ਅਵਿਨਾਸ਼ੀ ਹੈ, ਨਾਸਵੰਤ ਨਹੀਂ ਹੈ, ਚੁੱਪ ਕਰ ਜਾਣਾ ਪ੍ਰਗਟ ਹੋਣਾ ਅਲੱਗ ਗੱਲ ਹੈ, ਅਵਿਨਾਸ਼ੀ ਹੁੰਦਾ ਜਿਹਨੂੰ ਦੂਆ ਆ ਕੇ ਬਿਠਾ ਦੇਵੇ, ਜਿਵੇਂ ਝੂਠ ਦੀ ਆਵਾਜ਼ ਨੂੰ ਸੱਚ ਪ੍ਰਗਟ ਹੋ ਕੇ ਖਮੋਸ਼ ਕਰ ਦਿੰਦੇ, ਇਹਨੂੰ ਕੋਈ ਨੀ ਖਮੋਸ਼ ਕਰਦਾ, ਆਪਣੇ ਆਪ ਖਮੋਸ਼ ਹੋ ਜਾਂਦਾ, ਜਿਹਨੂੰ ਦੂਸਰਾ ਖਮੋਸ਼ ਕਰਨ ਦੀ ਤਾਕਤ ਰੱਖਦਾ ਉਹ ਨਾਸ਼ਵੰਤ ਹੈ, ਜਿਹਨੂੰ ਦੂਸਰਾ ਕੋਈ ਖਮੋਸ਼ ਕਰਨ ਦੀ ਤਾਕਤ ਹੀ ਨਹੀਂ ਰੱਖਦਾ ਉਹ ਨਸ਼ੀ ਹੈ, ਆਪਣੇ ਆਪ ਹੀ ਖਮੋਸ਼ ਹੁੰਦਾ ਨਾ, ਉਹ ਮਰਿਆ ਨਹੀਂ ਹੈ, ਆਪਣੇ ਆਪ ਖਮੋਸ਼ ਹੋਣਾ ਹੋਰ ਗੱਲ ਹੈ, ਦੂਸਰਾ ਚੁੱਪ ਕਰਾ ਦੇਵੇ ਹੋਰ ਗੱਲ ਹੈ।
ਲੋਕ ਚਤੁਰਦਸ ਜੋਤ ਪ੍ਰਕਾਸ਼,
ਜਿਹੜਾ ਦੂਸਰਾ ਚੁੱਪ ਕਰਾਉਂਦਾ ਉਹ ਅਵਿਨਾਸ਼ੀ ਨਹੀਂ ਹੈ, ਝੂਠ ਨੂੰ ਸੱਚ ਚੁੱਪ ਕਰਾ ਦਿੰਦਾ ਝੂਠ ਅਵਿਨਾਸ਼ੀ ਨਹੀਂ ਹੈ, ਝੂਠ ਨਾਸਵੰਤ ਹੈ ਨਾ, ਸੱਚ ਚੁੱਪ ਕਰਾ ਦਿੰਦਾ, ਸੱਚ ਉਹਨੂੰ ਮਾਰਨ ਦੀ ਸ਼ਕਤੀ ਰੱਖਦਾ, ਰਹਿੰਦੀ ਤਾਂ ਇਸ ਤਰੀਕੇ ਨਾਲ ਮਾਇਆ ਵੀ ਹਰ ਵਕਤ, ਨਾ ਕਿ ਚਾਹੇਵੋ ਨਾ ਕਿ ਜਾਏਵੋ, ਰਾਮ ਕੀ ਦੁਹਾਈ, ਨਾਸ ਤਾਂ ਕੁਝ ਹੁੰਦਾ ਹੀ ਨਹੀਂ ਇੱਥੇ, ਫਿਰ ਮਾਇਆ ਨੂੰ ਨਾਸ ਹੁੰਦ ਕਿਉਂ ਬੋਲੇ, ਮਾਇਆ ਦਾ ਰੂਪ ਨਾਸ ਹੁੰਦਾ, ਉਹਦਾ ਰੂਪ ਨਾਸ ਨਹੀਂ ਹੁੰਦਾ, ਉਹਦਾ ਰੂਪ ਨਾਸ ਨਹੀਂ ਹੁੰਦਾ, ਸੱਚ ਦਾ ਰੂਪ ਨਾਸ ਨਹੀਂ ਹੁੰਦਾ, ਕੂੜ ਦਾ ਰੂਪ ਨਾਸ ਹੁੰਦਾ, ਕੂੜ ਦਾ ਰੂਪ ਸਾਡਾ ਕਲਪਨਾ, ਇਹ ਵੀ ਨਾਸ ਹੁੰਦੀ ਹੈ, ਕੂੜ ਦੀ ਰੂਪ ਕਲਪਨਾ ਨਹੀਂ ਹੈ, ਕਲਪਨਾ ਜਿਹੜਾ ਕੂੜ ਦਾ ਰੂਪ ਹੈ, ਕਲਪਨਾ ਹੀ ਤਾਂ ਟਕਰਾਉਂਦੀ ਹੈ ਸੱਚ ਸ਼ਬਦ ਨਾਲ, ਸਾਡੀ ਕਲਪਨਾ ਜਿਹੜਾ ਕੂੜ ਦਾ ਰੂਪ ਹੈ ਨਾ, ਇਹੀ ਉਹਦੇ ਨਾਲ ਟਕਰਾਉਂਦੀ ਹੈ ਸੱਚ ਦੇ ਰੂਪ ਨਾਲ, ਹੁਕਮ ਨਾਲ, ਸਾਡੀ ਕਲਪਨਾ ਸਾਡਾ ਹੁਕਮ ਹੈ ਨਾ, ਜਿਹੜਾ ਆਦਮੀ ਦਾ ਮਨੁੱਖ ਦਾ ਹੁਕਮ ਹੈ, ਮਨ ਦਾ ਹੁਕਮ ਹੈ, ਇਹ ਕੂੜ ਦਾ ਰੂਪ ਹੈ, ਇਹੀ ਤਾਂ ਭਰਮ ਭੁਲਾਉਂਦਾ, ਭਰਮ ਕੀ ਭੁਲਾਉਂਦਾ, ਹੁਕਮ ਕੀ ਹੈ, ਮਨ ਭਾਵਦੇ ਭਰਮ ਭੁਲਾਉਣ ਵਾਲਾ ਹੁਕਮ ਹੈ, ਇੱਕ ਤਾਂ ਹੁਕਮ ਹੈਗਾ ਭਗਤੀ ਲਾਉਣ ਵਾਲਾ, ਅੰਤਰਾਤਮਾ ਦੀ ਆਵਾਜ਼ ਹੈ, ਇੱਕ ਬੰਦੇ ਵਿੱਚੋਂ ਪੈਦਾ ਹੁੰਦਾ ਹੁਕਮ, ਕਲਪਨਾ ਇੱਛਾ ਮਾਇਆ ਦੀਆਂ ਜਾਂ ਹੋਰ ਹੰਕਾਰ ਦੀਆਂ ਕਬਜ਼ਾ ਕਰਨ ਦੀਆਂ, ਇਹ ਕੂੜ ਦਾ ਰੂਪ ਹੈ, ਇਹ ਹੁਕਮ ਕੀ ਹੈ, ਮਨ ਭਾਵਦੇ, ਇਹ ਭਰਮ ਭੁਲਾਉਣ ਵਾਲੇ ਹੁਕਮ ਨੇ, ਉਹ ਭਗਤੀ ਲਾਉਣ ਵਾਲਾ ਹੁਕਮ ਹੈ, ਦੋਵੇਂ ਹੁਕਮ ਕਿਹਦੇ ਨੇ, ਇੱਕ ਦਿਨ ਵਿੱਚ ਤਾਂ ਇੱਕ ਹੈ ਨਾ, ਅੱਧਾ ਮਨ ਹੈ ਅੱਧਾ ਚਿੱਤ ਹੈ, ਚਿੱਤ ਚੋਂ ਅੰਤਰਾਤਮਾ ਦੀ ਆਵਾਜ਼ ਭਗਤੀ ਲਾਉਣ ਵਾਲੀ ਹੈ, ਮਨ ਦੀ ਆਵਾਜ਼ ਜਿਹੜੀ ਹੈ ਭਰਮ ਭੁਲਾਉਣ ਵਾਲੀ ਹੈ, ਮਨ ਪ੍ਰਭਾਵ ਤਾਂ ਮਾਇਆ ਤੇ, ਉਹਨੂੰ ਕਿਹਾ ਇੱਕ ਨੂੰ ਕਿਹਾ ਹੁਕਮ ਦੋਵੇਂ ਤੇਰੇ ਨੇ, ਸਭ ਤੇਰਾ ਹੁਕਮ, ਪਰ ਜਿਹੜਾ ਇੱਕ ਸਾਬਤ ਹੈ ਨਹੀਂ ਟੁੱਟਿਆ, ਇੱਕੋ ਸੱਚਖੰਡ ਬੈਠਾ ਹੈ, ਉਹਨਾਂ ਸਾਰਿਆਂ ਦਾ ਹੁਕਮ ਇੱਕੋ ਹੀ, ਉਹ ਦੋ ਤਾਂ ਹੈ ਨੀ ਨਾ, ਉਹ ਦੋ ਥਾਂ ਨੀ ਨਾ ਹੋਏ, ਜਿਹੜਾ ਦੋ ਥਾਂ ਤਾਂ ਦੋ ਹੁਕਮ ਨੇ, ਜਿਹੜਾ ਇੱਕ ਥਾਂ ਉਹਦਾ ਇੱਕੋ ਹੁਕਮ, ਇੱਕ ਹੁਕਮ ਸੱਚਾ ਹੋ ਸਕਦਾ, ਦੋ ਹੁਕਮ ਜਦ ਹੋਣਗੇ ਇੱਕ ਸੱਚਾ ਹੋਊ ਇੱਕ ਝੂਠਾ ਹੋਊ। ਇੱਕ ਨਾਸਵੰਤ ਹੋਊ ਇੱਕੋ ਕੋ ਨਾਸਵੰਤ ਹੋ ਜਿਹੜਾ ਝੂਠਾ ਨਾਸਵੰਤ ਹੋ ਜੋ ਉਪਜਿਆ ਝੂਠਾ ਬਾਅਦ ਚ ਉਪਜਿਆ ਹੁਕਮ ਉਹ ਪਹਿਲਾਂ ਉਪਜਿਆ ਹੋਇਆ ਜਿਹਦੇ ਨਾਲ ਸ੍ਰਿਸ਼ਟੀ ਰਚੀਆ ਨਾ ਹੁਕਮ ਨਾਲ ਉਹ ਪਹਿਲਾਂ ਜੋ ਬਾਅਦ ਚ ਪੈਦਾ ਹੋਇਆ ਨਾਸ ਉਹਦੇ ਹੁਣ ਜੋ ਉਪਜੋ ਸੋ
ਬਿਨਸ
ਮਾਇਆ ਚ ਪੈਦਾ ਹੋਇਆ ਕਿ ਇਹਨੇ ਬਿਨਸ ਜਿਹੜਾ ਹੁਕਮ ਮਨੁੱਖੀ ਹੁਕਮ ਹੈ ਨਾ ਪੈਦਾ ਹੋਇਆ ਇਹਦਾ ਨਾਸ ਹੁਣੇ ਹੀ ਹੁਣ ਇਸੇ ਨੇ ਬਿਨਸ ਦੂਆ ਨੀ ਬਿਨ ਸਕਦਾ ਦੂਆ ਕਹਿ ਦਊ ਦੂਆ ਜਾਂ ਸ੍ਰਿਸ਼ਟੀ ਨਹੀਂ ਹੋ ਲੋੜ ਨਹੀਂ ਹੋ ਫਿਰ ਉਹ ਜਿਹਦਾ ਹੁਕਮ ਆਪੇ ਵਾਪਸ ਲੈ ਲੂ ਉਹਨੂੰ ਚੁੱਪ ਕਰ ਜੂਗਾ ਉਹ ਨਾਸ ਨਹੀਂ ਹੁੰਦਾ ਉਹ ਪ੍ਰਗਟ ਗੁਪਤ ਹੁੰਦਾ ਸਾਡਾ ਹੁਕਮ ਨਾਸ ਹੁੰਦਾ ਦੁਬਾਰਾ ਪੈਦਾ ਹੀ ਨਹੀਂ ਹੁੰਦਾ ਫਿਰ
ਲੋਕ ਚਤੁਰ ਦਸ ਜੋਤ ਪ੍ਰਕਾਸ਼ੀ
ਲੋਕ ਚਤੁਰ ਦਸ ਜੋਤ ਪ੍ਰਕਾਸ਼ੀ ਚਤੁਰ ਦਸ 14 ਲੋਕਾਂ ਦੇ ਵਿੱਚ ਜੋਤ ਦਾ ਪ੍ਰਕਾਸ਼ ਕੀਤਾ ਕਿਵੇਂ ਕੀਤਾ ਇਹਦਾ ਮਤਲਬ ਇਹ ਨਹੀਂ ਹੈ ਵੀ ਉਹਦੇ ਨਾਲ ਚਾਨਣ ਹੋਇਆ ਨਹੀਂ 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 ਲੋਕ ਇਹ ਜਿਹੜੇ ਸੀ ਨਾ ਸਾਰੇ ਜੀਵ ਇਹਨਾਂ ਦੇ ਬਾਹਰ ਜੋਤ ਨਹੀਂ ਸੀ ਜਾਂਦੀ ਇਹਨਾਂ ਦੀ ਜੋਤ ਬੰਦ ਸੀ ਭਰਮ ਦੇ ਅੰਡੇ ਚ ਉਹਦੇ ਹੁਕਮ ਨਾਲ ਬਾਹਰ ਜੋਤ ਆਉਣ ਲੱਗੀ ਆ ਇਹਨਾਂ ਨੂੰ ਅੱਖਾਂ ਤੇ ਤਾਂ ਦਿਖਣ ਲੱਗਿਆ ਅੱਖਾਂ ਤੇ ਵੀ ਦਿਦਾ ਜੇ ਹੁਕਮ ਨਾ ਹੋਵੇ ਨਾ ਕੰਨਾਂ ਤੇ ਸੁਣੇ ਨਾ ਅੱਖਾਂ ਤੇ ਦਿਖੇ ਜਿਵੇਂ ਸਿਲੰਡਰ ਚ ਪਾਈ ਹੋਈ ਗੈਸ ਹੋਰ ਗੱਲ ਹੈ ਜੇ ਉਹਦਾ ਢੱਕਣ ਖੋਲ ਦੀਏ ਫਿਰ ਸਾਰੇ ਫੈਲ ਜਾਂਦੀ ਹੈ ਬਸ ਏਦਾਂ ਦੀ ਗੱਲ ਸਮਝ ਲਓ ਤੁਸੀਂ ਜੋਤ ਬੰਦ ਹੁੰਦੀ ਹੈ ਭਰਮ ਦੇ ਅੰਡੇ ਚ ਜਦਾਂ ਜਦ ਹੁਕਮ ਨਹੀਂ ਹੈ ਉਹ ਬਾਹਰ ਨਹੀਂ ਜਾ ਸਕਦੀ ਹੁਕਮ ਹੋਇਆ ਕੁਝ ਚਿਰ ਵਾਸਤੇ ਉਹਦੀ ਜ਼ਿੰਦਗੀ ਹੈ ਜਿੰਨਾ ਚਿਰ ਇਹਦੀ ਜੋਤ ਬਾਹਰ ਜਾਂਦੀ ਇਹ ਪ੍ਰਕਾਸ਼ ਤਾਂ ਹੋਇਆ ਨਹੀਂ ਇਹ ਬੰਦ ਹੈ ਜਿਵੇਂ ਸਿਲੰਡਰ ਚ ਗੈਸ ਬੰਦ ਹੁੰਦੀ ਹੈ ਇੰਨਾ ਹੀ ਇਹਦਾ ਜੀਵਨ ਪ੍ਰਕਾਸ਼ ਹੁਕਮ ਨਾਲ ਹੋਇਆ ਹੋਇਆ ਇਹਨਾਂ ਨੂੰ ਨਹੀਂ ਤਾਂ ਪੱਥਰ ਸੀਗੇ ਪਏ ਕਾਲੇ ਪੱਥਰ ਪਏ ਤੇ ਅੰਦਰ ਜੋਤ ਸੀ ਹੁਕਮ ਆਇਆ ਜੋਤ ਪੱਥਰ ਦੇ ਬਿੰਦੀ ਬਾਹਰ ਚਮਕਣ ਲੱਗੀ ਹੀਰੇ ਬਣ ਕੇ ਚਮਕਣ ਲੱਗੇ ਕਾਲੇ ਪੱਥਰ ਹੀਰੇ ਬਣ ਕੇ ਚਮਕਣ ਲੱਗ ਗਏ ਉਹਨਾਂ ਚਿਰ ਇਹ ਹੀਰੇ ਨੇ ਜਿੰਨਾ ਚਿਰ ਇਹਨਾਂ ਦੀ ਜੀਵਨ ਹੈ ਉਹਨਾਂ ਚਿਰ ਸਰੀਰ ਨਾਲ ਨੇ ਬਸ ਉਹਦੇ ਬਾਅਦ ਫਿਰ ਪੱਥਰ ਦੇ ਪੱਥਰ ਹੋ ਜਾਣਗੇ ਜੜ ਹੋ ਜਾਣਗੇ ਜੜ ਰੂਪ ਦੇ ਵਿੱਚ ਹੋ ਜਾਣਗੇ
ਜੜ ਵਾਂਗ
ਹਾਂ ਜਿਵੇਂ ਜੜ ਹੁੰਦਾ ਬੁਰੇ ਪੈ ਦੀ ਅਵਸਥਾ ਜੜੇ ਹੁੰਦੀ ਹੈ ਸਰੀਰ ਵੀ ਜੜ ਉਹ ਵੀ ਜੜ ਉਹ ਜਦ ਬੇਹੋਸ਼ ਹੈ ਜਿਹਨੇ ਚ ਜੜ ਤੁਸੀਂ ਦੱਸੋ ਬੇਹੋਸ਼ ਤੋਂ ਉੱਠਿਆ ਆਦਮੀ ਨੂੰ ਪਤਾ ਮੈਂ ਕਿੱਥੇ ਸੀ ਚਾਹੇ ਸਾਲ ਭਰ ਬੇਹੋਸ਼ ਰਹੇ ਦੋ ਸਾਲ ਬੇਹੋਸ਼ ਰਹੇ ਉੱਠ ਕੇ ਕਦੇ ਦੱਸਿਆ ਉਹਨੇ ਕੀ ਗੱਲ ਸੀ ਜੜ ਪੱਥਰ ਹੁੰਦਾ ਆਤਮਾ ਪੱਥਰ ਪਰ ਕੀ ਹੁੰਦੀ ਪਈ ਕੋਈ ਉਹਨੂੰ ਹੋਸ਼ ਨਹੀਂ ਉਹਨੇ ਚ ਟਾਈਮ ਉਹਦੇ ਵੱਧ ਕੋਈ ਟਾਈਮ ਹੈ ਹੀ ਨਹੀਂ
ਹਸਤ ਕੀ ਟਕੇ ਬੀਜ
ਜੇ ਉਹ ਹੋ ਜਾਵੇ ਕੋਈ ਦੱਸੇ ਦੱਸੇ ਉੱਠ ਕੇ ਕੁਛ ਜਿਹੜਾ ਹੁੰਦਾ ਯਾਦ ਉਹ ਵੀ ਭੁੱਲ ਜਾਂਦਾ ਦਿਮਾਗ ਚੋਂ ਵੀ ਭੁੱਲ ਜਾਂਦਾ ਸਾਰੀ ਯਾਦਾਸ਼ਤ ਖਤਮ ਹੋ ਜਾਂਦੀ ਹੈ ਜਿਵੇਂ ਆਪਾਂ ਕਿਸੇ ਚੀਜ਼ ਨਾਲ ਨਾ ਜੁੜੇ ਰਹੀਏ ਦੋ ਚਾਰ ਸਾਲ ਬਾਅਦ ਭੁੱਲ ਜਾਈਦੀ ਹੈ ਨਾ ਕਿੰਨੀਆਂ ਗੱਲਾਂ ਆਪਾਂ ਭੁੱਲ ਜਾਂਦੇ ਹਾਂ ਛੇਤੀ ਉਹ ਭੁੱਲ ਜਾਈਦੀਆਂ ਕਈ ਗੱਲਾਂ ਐਂ ਵਿਸਰ ਜਾਂਦਾ ਇਹਨੂੰ ਸਭ ਕੁਛ
ਹਸਤ ਕੀਟ ਕੇ ਬੀਚ ਸਮਾਨਾ
ਹਸਤ ਕੀਟ ਕੇ ਬੀਚ ਸਮਾਨਾ ਕੀ ਸਵਾਇਆ ਇੱਕ ਹੈ ਜਿਹੜਾ ਇੱਕ ਦੀ ਗੱਲ ਚੱਲਦੀ ਹੈ ਹੁਣ ਇੱਕ ਜਿਹੜਾ ਦੋ ਥਾਂ ਉਹਨਾਂ ਦੀ ਗੱਲ ਚੱਲਦੀ ਹੈ ਇਹ ਸੰਸਾਰ ਚ ਜਿਹੜਾ ਇੱਕ ਹੈ ਗੱਲ ਤਾਂ ਇੱਕ ਦੀ ਚੱਲਦੀ ਹੈ ਪਰ ਉਹਦੀ ਚੱਲਦੀ ਹੈ ਨਾ ਸੰਸਾਰ ਦੇ ਵਿੱਚ ਉਹ ਹੀ ਹੱਥ ਕੀਟ ਕੇ ਬੀਚ ਹੈ ਹੋਰ ਕਿਹਦੇ ਵਿੱਚ ਹੈ ਚਾਹੇ ਹਾਥੀ ਦੇ ਵਿੱਚ ਹੈ ਜੇ ਅਸੀਂ ਉਹਦੀ ਇਹ ਗੱਲ ਨਾ ਕਰੀਏ ਨਾ ਵੀ ਜਿਹੜਾ ਸੰਸਾਰ ਚ ਇੱਕ ਉਹਦੀ ਗੱਲ ਹੈ ਤਾਂ ਭੁਲੇਖਾ ਹੋਰ ਪੈ ਜੂਗਾ ਆਹੀ ਭੁਲੇਖਾ ਪਿਆ ਸੰਸਾਰ ਇਹੀ ਤਾਂ ਭੁਲੇਖਾ ਹੋਰ ਕੀ ਹੈ ਏਕੰਕਾਰਾਂ ਦੀ ਗੱਲ ਚੱਲ ਰਹੀ ਹੈ ਨਾ ਹਸਤ ਕੀੜ ਕੇ ਵੀ ਸੰਬੰਧ ਹਸਤੀ ਦੇ ਵਿੱਚ ਵੀ ਇੱਕੋ ਹੀ ਹੈ ਕੀੜੀ ਚ ਵੀ ਇਹ ਨਾ ਦੇਖੋ ਵੀ ਹਾਥੀ ਬੜਾ ਉਹ ਚ ਪੰਜ ਸੱਤ ਹੋਣਗੇ ਉਹ ਜਾਤ ਮਾਮਾ ਜ਼ਿਆਦਾ ਹੋਣਗੇ ਕੀੜੀ ਚਿੱਕਾ ਉਹ ਚ ਵੀ ਇੱਕ ਆਤਮਾ, ਉਹ ਚ ਵੀ ਇੱਕ ਆਤਮਾ, ਆਤਮਾ ਇੱਕ ਰਹੂਗੀ ਦੋਵਾਂ ਚ, ਕੋਈ ਫਰਕ ਨਹੀਂ। ਜਿਵੇਂ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ, ਵਾੜ ਹੈ ਨਾ ਘਾਟ ਹੈ ਨਾ। ਹਾਂ, ਘਾਟ ਵਾੜ ਕੀ ਹੈ? ਜਾਗਦਾ ਕਿੰਨਾ, ਸੁੱਤਾ ਕਿੰਨਾ ਪਿਆ, ਬਸ ਇਹ ਘਾਟ ਵਾੜ। ਜਾਗਣ ਸੌਣ ਦੀ ਤਾਂ ਘਾਟ ਵਾੜ ਹੈ, ਹੋਰ ਕੋਈ ਘਾਟ ਵਾੜ ਨਹੀਂ। ਚੇਤਨ ਤਾਂ ਗਿਆਨ ਦੀ ਗੱਲ ਹੈ, ਮੱਛਰ ਹੈ, ਮੱਛਰ ਆਦਮੀ ਨੂੰ ਵੀ ਚਲਾ ਕੇ ਤੁਸੀਂ ਮਾਰਦੇ ਹੱਥ ਦੂਰ ਪਾਸੇ ਨਿਕਲ ਜਾਂਦਾ।
ਰਾਵ ਰੰਗ ਜਿਹਾ ਇੱਕ ਸਰ ਜਾਨਾ,
ਰਾਵ ਰੰਗ ਜੇ ਇੱਕ ਸਰ ਜਾਨਾ, ਰਾਜਾ ਰੰਗ ਨੂੰ ਨੀ ਬਹੁਤਾ ਫਰਕ ਹੈਗਾ ਇੱਕ ਸਰ ਜਾਨਾ। ਜੋ ਜ਼ਿਆਦਾ ਆਉਂਦੀ ਹੈ ਜਨਮ ਲੈਂਦੀ ਹੈ ਉਦੋਂ ਰਾਜਾ ਰੰਗ ਇੱਕੋ ਹੀ ਹੁੰਦਾ ਉਹਨੂੰ। ਇਹ ਰਾਵ ਰੰਗ ਜੋਤ ਵਾਸਤੇ ਕੋਈ ਫਰਕ ਨਹੀਂ ਹੈ। ਰਾਵ ਰੰਗ ਹੱਥ ਕੀਟ ਕੇ ਵੀ ਸਮਾਨ, ਹੁਕਮ ਵੀ ਹੱਥ ਕੀਟ ਦੇ ਵਿੱਚ ਹੈ, ਸਾਰਿਆਂ ਦੇ ਹੁਕਮ ਵੀ ਅੰਦਰ ਹੈ ਸਾਰਿਆਂ ਦੇ। ਰਾਜਾ ਜੀ ਵੀ ਰੰਗ ਦੇ ਵਿੱਚ ਵੀ ਹੈ ਹੁਕਮ, ਦੇਖੋ ਨਾ, ਹੁਕਮ ਸਾਰਿਆਂ ਦੇ ਵਿੱਚ ਸਮਾਇਆ, ਜਿੱਥੇ ਜੋਤ ਹੈ ਹੁਕਮ ਉੱਥੇ ਨਾਲ ਹੈ, ਕਿਉਂਕਿ ਡਿਵੈਲਪਮੈਂਟ ਜੋ ਹੁਕਮ ਨੇ ਕਰਨਾ ਉਹਨੂੰ ਸਦਾ ਰੱਖਿਆ ਆਪਨੇ ਕਿਹਾ ਦਾ ਹੈ। ਬਾਡੀਗਾਰਡ ਨਾਲੇ ਰਹੂਗਾ ਨਾ, ਰੱਖਿਆ ਕਰਨ ਵਾਲਾ ਨਾਲ ਨਹੀਂ ਰਹੂ ਤਾਂ ਫਿਰ ਰੱਖਿਆ ਕੌਣ ਕਰੂਗਾ ਉਹਦੀ? ਰਕਸ਼ਕ ਵੀ ਨਾਲ ਹੈ, ਜੋਤ ਦੇ ਜਿੱਥੇ ਜੋਤ ਹੈ ਰਕਸ਼ਕ ਬਾਡੀਗਾਰਡ ਨਾਲ ਹੈ ਉੱਥੇ ਉਹਦੇ, ਚਾਹੇ ਹਾਥੀ ਦੇ ਵਿੱਚ ਹੈ ਚਾਹੇ ਕੀੜੀ ਦੇ ਵਿੱਚ ਹੈ। ਇਹ ਨਹੀਂ ਵੀ ਹਾਥੀ ਤਾਂ ਚੱਲ ਆਪੇ ਰੱਖਿਆ ਕਰ ਲੂਗਾ ਆਪਣੀ ਖਤਰਾ ਦਾ ਕੀੜੀ ਨੂੰ, ਬਾਡੀਗਾਰਡ ਵੀ ਨਾਲੇ ਹੈ, ਜਿੱਥੇ ਜੋਤ ਹੈ ਉੱਥੇ ਬਾਡੀਗਾਰਡ। ਡਿਵੈਲਪਮੈਂਟ ਕਰਨ ਵਾਲਾ ਉੱਥੇ ਨਾਲ ਹੈ। ਸਤਿਗੁਰ ਮੇਰਾ ਸਦਾ ਸਦਾ, ਸਦਾ ਸਦਾ ਦਾ ਮਤਲਬ ਹੈ ਸਦਾ ਹੀ ਨਾਲ ਰਹਿੰਦਾ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹ ਜਿਹੜਾ ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹੀ ਸਦਾ ਰੱਖਿਆ ਹੋਵੇ ਹੈ, ਸਦਾ ਰੱਖਿਆ ਹੋ ਰਹੀ ਹੈ। ਗੁਰ ਕੀ ਹੈ? ਗੁਰ ਗਿਆਨ ਸਰੂਪ ਹੈ, ਸ਼ਬਦ ਹੈ, ਗੁਰ ਸ਼ਬਦ ਹੈ, ਸ਼ਬਦ ਗੁਰੂ ਹੈ ਨਾ, ਉਹ ਹੁਕਮ ਨਾਲ ਹੀ ਹੈ ਸਾਰਿਆਂ ਦੇ। ਅੰਤਰਾਤਮਾ ਦੀ ਆਵਾਜ਼ ਜਿਹੜੀ ਨਾਲੇ ਹੈ।
ਅਦਵੈ ਅਲੱਖ ਪੁਰਖ ਅਭਿਗਾਮੀ,
ਅਦਵੈ ਪੁਰਖ, ਅਦਵੈ ਪੁਰਖ ਕਹਿੰਦੇ
ਅਦਵੈ ਅਲੱਖ ਪੁਰਖ ਅਭਿਗਾਮੀ,
ਅਦਵੈ ਉਹਨੂੰ ਕਹਿੰਦੇ ਜੀ ਜਿਹਦੇ ਭੇਦ ਭਾਵ ਨਹੀਂ ਹੈ, ਦ੍ਵੈਤ ਨਹੀਂ ਹੈ। ਇਹ ਨਹੀਂ ਵੀ ਆਹ ਮੇਰਾ ਹੈਗਾ ਮੇਰਾ ਨਹੀਂ ਹੈ, ਆਹ ਚੰਗਾ ਆ ਮਾੜਾ, ਨਹੀਂ। ਰਾਮ ਰੰਗ ਜੇ ਇੱਕ ਸਰ ਜਾਣ, ਅਦਵੈ ਆਪੇ ਹੈ।
ਹਸਤ ਕੀਟ ਕੇ ਬੀਜ ਸਮਾਨ,
ਹਸਤ ਕੀਟ ਕੇ ਬੀਜ ਸਮਾਨ, ਇੱਕੋ ਹੀ ਹੋਰ ਉਹਦੇ ਸਾਰੇ ਹੀ ਨੇ, ਉਹਨੇ ਸਾਰਿਆਂ ਦੀ ਰਾਖੀ ਕਰਨੀ ਹੈ। ਕੋਈ ਦ੍ਵੈਤ ਨਹੀਂ ਉਹਦੇ ਵਿੱਚ, ਦੂਜਾ ਉਹਦੇ ਸਾਰੇ ਹੀ ਨੇ, ਦੂਜਾ ਕੌਣ ਉਹਦੇ ਵਾਸਤੇ? ਦੂਜਾ ਕੋਈ ਨੀ, ਸਾਡੇ ਵਾਸਤੇ ਦੂਜਾ ਹੋਊਗਾ।
ਅਲੱਖ ਪੁਰਖ ਅਭਿਗਾਮੀ,
ਅਲੱਖ ਪੁਰਖ ਹੈ, ਅਲੱਖ ਪੁਰਖ ਹੈ ਕੰਮ। ਇਹ ਕਹਿ ਲਓ ਤੁਸੀਂ ਸਾਡੇ ਜਿਹੜੇ ਗਿਆਨ ਅੰਦਰ ਯਾਰ ਬੁੱਧੀ ਹੈ, ਅਸਲ ਚ ਛੇ ਨੇ ਸਾਡੇ ਕੋਲ ਪਾਵਰ, ਪੰਜ ਕਹਿੰਦੇ ਨੇ। ਉਹ ਪੰਜਾਂ ਚ ਕੰਮ ਕੌਣ ਕਰਦਾ? ਜਿਹੜਾ ਕੰਮ ਕੌਣ ਕਰਦਾ ਉਹਦੇ ਛੱਡਤਾ, ਪੰਜ ਤਾਂ ਉਹਦੇ ਹਥਿਆਰ ਨੇ, ਛੇਵਾਂ ਡਾਕਟਰ ਆਪ ਹੈ। ਜੇ ਡਾਕਟਰ ਹੋਵੇ ਹਥਿਆਰ ਕੀ ਕਰਨਗੇ? ਓਪਰੇਸ਼ਨ ਡਾਕਟਰ ਨੇ ਕਰਨਾ ਹੈ ਕਿ ਹਥਿਆਰਾਂ ਨੇ ਕਰਨਾ? ਠੀਕ ਹੈ, ਹਥਿਆਰਾਂ ਨਾਲ ਓਪਰੇਸ਼ਨ ਹੋਊਗਾ, ਇਹ ਗੱਲ ਠੀਕ ਹੈ, ਪਰ ਡਾਕਟਰ ਦੇ ਬਿਨਾਂ ਕਿਵੇਂ ਹੋਊਗਾ? ਇਸ ਕਰਕੇ ਇਹਨਾਂ ਨੇ ਬੁਖਾਰ ਵੀ ਪੰਜ ਮੰਨੇ ਤੇ ਇਹਨਾਂ ਨੇ ਘਰ ਵੀ ਇਹ ਮੰਨੇ ਬੰਦੇ ਨੇ, ਗਿਆਨਿੰਦਰ ਵੀ ਪੰਜ ਮੰਨੇ। ਗਿਆਨਿੰਦਰ ਜਿਹੜੇ ਜਿਹੜਾ ਕੰਮ ਕਰਨ ਵਾਲਾ ਗਿਆਨਿੰਦਰ ਹੈ ਜੀ, ਉਹ ਛੱਡ ਦਿੱਤਾ, ਉਹ ਤੇ ਛੱਡਤਾ। ਹਾਂ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਵੀ ਛੇ ਨੇ, ਗਿਆਨਿੰਦਰ ਛੇ ਨੇ, ਪੰਜ ਨਹੀਂ ਹਨ, ਬੁਖਾਰ ਵੀ ਛੇ ਨੇ। ਜੇ ਗੱਲ ਫਾਲਤੂ ਨਾ ਹੁੰਦੀ ਤਾਂ ਫਿਰ ਸਾਡਾ ਧਰਮ ਕਾਹਦਾ ਫਾਲਤੂ ਹੈ? ਇਹ ਜੜ ਤੱਕ ਸੀਮਤ ਨੇ, ਦੂਏ ਧਰਮ ਸਰੀਰ ਤੱਕ ਸੀਮਤ ਨੇ, ਇਹਦਾ ਮਤਲਬ ਹੈ। ਇਹਨਾਂ ਨੇ ਤਨ ਚੋ ਮਨ ਨਹੀਂ ਦੇਖਿਆ, ਜੇ ਤਨ ਚੋ ਆਤਮਾ ਦੇਖ ਲੈਂਦੇ ਤਾਂ ਛੇਵੇਂ ਦਾ ਪਤਾ ਲੱਗਦਾ। ਸਨਕ ਸੁਨੰਦਨ ਨਾਰਦ ਮੁਨੀ
ਸੇਖਾ
ਸੇਖਾ, ਤਿੰਨ ਵੀ ਤਨ ਮੇ ਮਨ ਨਹੀਂ ਜੇ ਪੇਖ ਲੈਂਦੇ ਛੇ ਨਾ ਕਹਿੰਦੇ ਪੰਜੇ ਕਹਿੰਦੇ ਨੇ ਉਹ ਜਿਹੜਾ ਦਿਮਾਗ ਚ ਪਤੰਤਰ ਬੈਠਦਾ ਜੇ ਦਿਮਾਗ ਚ ਨਾ ਹੋਵੇ ਦਿਮਾਗ ਦੇ ਥਰੂ ਅੱਖਾਂ ਚੱਲਦੀਆਂ ਨੇ ਦਿਮਾਗ ਦੇ ਥਰੂ ਕੰਨ ਚੱਲਦੇ ਨੇ ਦਿਮਾਗ ਦੇ ਥਰੂ ਸਭ ਨਾਲੇ ਤਿਰਕੁਟੀ ਕਹੀ ਜਾਂਦੇ ਨੇ ਉਹ ਤਿਰਕੁਟੀ ਚ ਬੈਠ ਕੇ ਤਾਂ ਸਰੀਰ ਤੇ ਕੰਟਰੋਲ ਕਰਦਾ ਉਹ ਕੌਣ ਕਰਦਾ ਉਹ ਕੂੜਿਆਰਾ ਕਰਦਾ ਸੱਚਿਆਰਾ ਨਹੀਂ ਹੈਗਾ ਕੂੜਿਆਰੇ ਦਾ ਕਬਜ਼ਾ ਇੱਥੇ ਇਹਦਾ ਕੂੜਿਆਰੇ ਨੂੰ ਵੀ ਨਹੀਂ ਜਾਣਦੇ ਕੂੜਿਆਰੇ ਸੱਚਿਆਰੇ ਨੂੰ ਕੀ ਜਾਣਦੇ ਇਹਨਾਂ ਨੂੰ ਤਾਂ ਆਪਣੇ ਆਪ ਦਾ ਵੀ ਪਤਾ ਨਹੀਂ ਕੂੜਿਆਰੇ ਤਾਂ ਆਪੇ ਆਪਣੇ ਆਪ ਨੂੰ ਨਹੀਂ ਜਾਣਦੇ ਜੋ ਆਪਦੇ ਗਹਾਣੇ ਨੂੰ ਤਾਂ ਕੀ ਜਾਣਦੇ ਉਹ ਗਹਾਣਾ ਤਾਂ ਬਾਪ ਹੈ ਨਾ ਜੀ ਜੋ ਪੈਦਾ ਹੋਏ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਮਾਤਾ ਪਿਤਾ ਨੂੰ ਤਾਂ ਜਾਤ ਜਾਣਨ ਪਹਿਲਾਂ ਪੁੱਤ ਨੂੰ ਜਾਣ ਲੈਣ ਜੇ ਸਰੀਰ ਨੂੰ ਪੁੱਤ ਜਾਣਦੇ ਨੇ ਉਹ ਜੀ ਮਾਤਾ ਪਿਤਾ ਬਣਾਈ ਹੋਈ ਹੈ ਉਹਨੂੰ ਜਾਣਦੇ ਕਿਉਂਕਿ ਆਪ ਸਰੀਰ ਹੈ ਨਾ ਜਿਹੜੇ ਆਪ ਨੂੰ ਸਰੀਰ ਮੰਨਦੇ ਨੇ ਉਹ ਮਾਤਾ ਪਿਤਾ ਬਾਹਰ ਸਰੀਰ ਵਾਲੇ ਮਾਤਾ ਪਿਤਾ ਬਣਾਏ ਹੋਏ ਨੇ ਨਾ ਇਹਨਾਂ ਨੂੰ ਆਪਣਾ ਪਤਾ ਹੈ ਨਾ ਇਹਨਾਂ ਨੂੰ ਆਪਣੇ ਮਾਤਾ ਪਿਤਾ ਦਾ ਪਤਾ ਹੈ ਇਹੀ ਸੰਸ਼ੋਧਨ ਕੀਤਾ ਗੁਰਬਾਣੀ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇਸੇ ਕਰਕੇ ਇਤਿਹਾਸ ਤੇ ਖੜੇ ਨੇ ਇਸੇ ਕਰਕੇ ਟੀਕਿਆਂ ਚ ਬਹਾਲੀਆਂ ਗੱਲਾਂ ਕਰਦੇ ਨੇ ਇਸੇ ਕਰਕੇ ਨੇਤਰਾਂ ਨੂੰ ਅੱਖਾਂ ਸਮਝ ਲਿਆ ਇਹਨਾਂ ਨੇ ਇਸੇ ਕਰਕੇ ਕੰਨਾਂ ਨੂੰ ਕੰਨ ਸਮਝ ਲਿਆ ਇਹਨਾਂ ਨੇ ਇਸੇ ਕਰਕੇ ਜਿਹਬਾਂ ਨੂੰ ਜੀਭ ਸਮਝ ਲਿਆ ਇਹਨਾਂ ਨੇ ਰਸਣਾਂ ਨੂੰ ਜੀਭ ਸਮਝ ਲਿਆ ਜੜ ਬੁੱਧੀ ਹੈ ਨਾ ਚੇਤਨ ਨੂੰ ਤਾਂ ਜਾਣਦੇ ਹੀ ਨਹੀਂ ਇਹ ਜੇ ਚੇਤਨ ਦੀ ਗੱਲ ਕਰੀਏ ਕਹਿੰਦੇ ਤੁਸੀਂ ਤਾਂ ਪੰਡਤ ਹੋ ਪੰਡਤ ਤੁਸੀਂ ਹੋ ਪੰਡਤ ਚੇਤਨ ਨੂੰ ਛੱਡ ਗਿਆ ਸੀ ਇਹਨਾਂ ਨੂੰ ਇਹ ਨਹੀਂ ਪਤਾ ਪੰਡਤ ਨੇ ਤਾਂ ਚੇਤਨ ਤਾਂ ਛੱਡਤੀ ਸੀ ਜੜ ਤੇ ਆ ਗਿਆ ਸੀ ਇੱਥੋਂ ਹੀ ਪੰਡਤ ਬਾੜੀ ਬਾੜ ਕਿਹਾ ਹੋਇਆ ਵੇਦ ਵਿੱਚ ਚੇਤਨ ਦੀ ਗੱਲ ਹੈ ਗੁਰਬਾਣੀ ਚੇਤਨ ਦੀ ਗੱਲ ਕਰਦੀ ਹੈ ਇਹ ਅਰਥ ਜੜ ਵਾਲੇ ਕਰਦੇ ਨੇ ਇਹ ਪੰਡਤ ਦੇ ਕੀਤੇ ਅਰਥ ਨੇ ਇਹਨਾਂ ਨੂੰ ਇਹ ਨਹੀਂ ਪਤਾ ਪੰਡਤ ਦੇ ਬਹੁਤ ਖਿਲਾਫ ਨੇ ਵੈਸੇ ਨਫ਼ਰਤ ਕਰਦੇ ਨੇ ਪਰ ਚੇਲੇ ਪੰਡਤ ਦੇ ਹੀ ਨੇ ਕਿਉਂਕਿ ਨਫ਼ਰਤ ਗੁਰਬਾਣੀ ਨਹੀਂ ਸਿਖਾਉਂਦੀ ਪੰਡਤ ਸਿਖਾਉਂਦਾ ਪੰਡਤ ਦੇ ਚੇਲੇ ਨੂੰ ਨਫ਼ਰਤ ਹੈਗੀ ਦੁਆਇਤ ਗੁਰਬਾਣੀ ਨਹੀਂ ਸਿਖਾਉਂਦੀ ਪੰਡਤ ਸਿਖਾਉਂਦਾ ਦੁਆਇਤ ਇਹਨਾਂ ਕੋਲ ਹੈਗੀ ਹੈ ਜਿਹਨਾਂ ਕੋਲ ਦੁਆਇਤ ਹੈ ਨਫ਼ਰਤ ਉਹ ਪੰਡਤ ਦੇ ਚੇਲੇ ਨੇ ਪੰਡਤ ਦੇ ਦੁਆਇਤ ਔਰ ਨਫ਼ਰਤ ਹੈ ਗੁਰਬਾਣੀ ਕੋਲ ਤਾਂ ਦੁਆਇਤ ਔਰ ਪੰਡਤ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਤਾਂ ਬਿਠਾਉਂਦੀ ਹੈ ਦੁਰਭਾਵ ਨੂੰ ਇਹਨਾਂ ਦੁਰਭਾਵ ਨੂੰ ਸਿੱਖਾਂ ਨੂੰ ਕਿੱਥੋਂ ਆਈ ਹੈ ਪੰਡਤ ਤੋਂ ਆਈ ਹੈ ਪੰਡਤ ਦੇ ਚੇਲੇ ਨੇ ਅਰਥ ਪੰਡਤਾਂ ਨੇ ਕੀਤੇ ਨੇ ਸਭ ਤੋਂ ਵੀ ਉਹੀ ਅਰਥ ਕਰਦਾ ਭਾਵੇਂ ਜੋ ਦੁਆਇਤ ਭਾਵਨਾ ਨਹੀਂ ਸੀ ਸਮਝਦਾ ਸੀ ਪਰ ਅਰਥ ਨਹੀਂ ਸਮਝ ਸਕਿਆ ਉਹ ਸਮਝ ਨਹੀਂ ਸਕਿਆ ਵੀ ਕਿੱਥੋਂ ਉੱਕ ਗਏ ਸੀ ਕਿੱਥੋਂ ਰਾਹ ਪਾੜ ਲਿਆ ਪੰਡਤ ਨੇ ਹਾਲਾਂਕਿ ਕਬੀਰ ਨੇ ਇਸ਼ਾਰਾ ਕੀਤਾ ਸੀ ਪੰਡਤ ਪਾੜੀ ਬਾਟ ਪਾਨ ਬੋੜੀ ਪ੍ਰਥਵੀ ਪੰਡਤ ਪਾੜੀ ਬਾਟ ਪਾਨ ਨਾਲ ਪੱਥਰ ਪੂਜਾ ਕਹਿੰਦੇ ਸਰੀਰ ਦੀ ਸਰੀਰ ਹੈ ਤਾਂ ਪੱਥਰ ਪੂਜਾ ਹੀ ਆਤਮਾ ਬਾਰੇ ਪੱਥਰ ਰੱਖੋ ਕਿਹੜਾ ਰੱਖ ਲਓਗੇ ਆਤਮਾ ਦੀ ਫੋਟੋ ਬਣਾਓ ਕਿਵੇਂ ਬਣ ਜੂਗੀ ਆਤਮਾ ਦੀ ਮੂਰਤੀ ਬਣਾਓ ਕਿਵੇਂ ਬਣ ਜੂਗੀ ਜਿਨ੍ਹਾਂ ਨੇ ਆਤਮਾ ਨੂੰ ਮੰਨਿਆ ਮੂਰਤੀ ਬਣ ਹੀ ਨਹੀਂ ਸਕਦੀ ਆਤਮਾ ਦੀਦੀ ਉਹ ਨਹੀਂ ਜਦ ਕਿਵੇਂ ਬਣ ਜੂਗੀ ਮੂਰਤੀ ਸਰੀਰ ਨੂੰ ਦੇਖਣ ਵਾਲੇ ਸਰੀਰ ਤੇ ਖੜੇ ਸੀ ਉਹ ਮੂਰਤੀ ਪੂਜਾ ਉਹੀ ਦਸ ਗੁਰੂ ਮੰਦਰ ਦਸ ਕਿਵੇਂ ਨੇ ਇੱਕ ਪਾਸੇ ਕਹਿੰਦੇ ਜੋਤ ਇੱਕ ਹੈ ਇੱਕ ਪਾਸੇ ਕਹਿੰਦੇ ਗੁਰੂ ਦਸ ਨੇ ਪੰਡਤ ਦੇ ਚੇਲੇ ਜੋ ਹੋਏ ਚੇਲੇ ਜੋ ਪੰਡਤ ਦੇ ਹੋਏ ਗੁਰੂ ਵੀ ਦਸ ਨੇ ਜੋਤ ਵੀ ਇੱਕ ਹੈ ਤੇ ਇੱਕ ਫਿਰ ਸ਼ਬਦ ਗੁਰੂ ਹੈ ਉਹ ਕਹਿਵੇਂ ਗਿਆਰਵੇਂ ਇੱਕ ਗ੍ਰੰਥ ਗੁਰੂ ਹੈ ਉਹ ਕਹਿਵੇਂ ਇੱਕ ਖਾਲਸਾ ਗੁਰੂ ਹੈ ਉਹ ਕਹਿਵੇਂ ਗੁਰੂਆਂ ਦੀ ਪੂਰੀ ਮੰਡੀ ਲੱਗ ਗਈ ਅਸਲੀ ਕਿਹੜਾ ਪਛਾਣੇ ਨਹੀਂ ਹੁਣ ਅੱਖਰਾਂ ਨੂੰ ਸ਼ਬਦ ਗੁਰੂ ਕਹਿਤਾ ਸ਼ਬਦ ਕੰਨਾਂ ਦਾ ਵਿਸ਼ਾ ਸੁਣਨ ਵਾਲਾ ਕੰਨਾਂ ਨੂੰ ਸੁਣਨ ਵਾਲੇ ਸ਼ਬਦ ਨੂੰ ਵੀ ਗੁਰੂ ਨਹੀਂ ਬਣਿਆ ਹੋਇਆ ਬੜੀ ਤੁਰਕੀ ਬਾਣੀ ਹੈ ਉਹਨੂੰ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ ਮੂੰਹ ਤਾਂ ਬੋਲਿਆ ਹੋਇਆ ਜਿਹੜਾ ਸ਼ਬਦ ਬਾਹੋ ਹੈ ਮੂੰਹ ਕਾ ਕਹਿ ਬਾਹੋ ਹਵਾ ਮਾਇਆ ਹੈ ਜੇ ਬਾਹੋ ਹੈ ਮਾਇਆ ਤਾਂ ਟੇਪ ਰਿਕਾਰਡ ਹੋ ਜਾਂਦੀ ਹੈ ਇਹ ਗੁਰੂ ਨਹੀਂ ਹੈ, ਇਹ ਗੁਰਦੇਵ ਹੈ, ਗੁਰੂ ਨਹੀਂ ਹੈ। ਹਾਂ, ਇਹ ਜੇ ਜੋ ਗਿਆਨ ਹੈ ਰਿੜਕਿਆ ਹੋਇਆ ਮੱਖਣ, ਉਹਨੂੰ ਗੁਰੂ ਜ਼ਰੂਰ ਕਿਹਾ ਹੋਇਆ। ਜੇ ਮਿਲ ਜਾਵੇ ਕਿਸੇ ਨੂੰ ਸ਼ੁੱਧ ਮੂੰਹ ਕੇ ਬਹੁਤ ਜੋ ਮੱਖਣ, ਜੇ ਕੋਈ ਸਮਝ ਲਵੇ ਨਾ ਉਹਦਾ ਮੱਖਣ ਤੱਤ, ਜਿਹੜਾ ਤੱਤ ਹੈ ਉਹ ਜ਼ਰੂਰ ਗੁਰੂ, ਉਹਨੂੰ ਜ਼ਰੂਰ ਗੁਰੂ ਕਿਹਾ। ਗਿਆਨ ਗੁਰੂ ਉਹ ਤੱਤ ਹੈ, ਉਹ ਕੀ ਹੈ, ਉਹ ਆਤਮਾ ਨੂੰ ਦਾ ਦਰਸ਼ਨ ਕਰਾਉਂਦਾ, ਉਹ ਕਰਾਉਂਦਾ ਆਤਮਾ ਦਾ ਦਰਸ਼ਨ, ਉਹ ਗਿਆਨ ਗੁਰੂ। ਹਾਂ, ਉਹ ਸਰੀਰ ਤੋਂ ਅੱਗੇ ਲੈ ਜਾਂਦਾ, ਤਾਂ ਉਹਨੂੰ ਗੁਰੂ ਕਿਹਾ ਹੈ।
ਸਭ ਘੱਟ ਘੱਟ ਕੇ ਅੰਤਰ ਜਾਮੀ,
ਸਭ ਘੱਟ ਘੱਟ ਕੇ ਅੰਤਰ ਜਾਮੀ, ਹੁਣ ਘੱਟ ਕੇ ਹਿਰਦੇ ਚ ਦੇਖਣ, ਅੰਦਰ ਹਿਰਦੇ ਦੇ ਵਿੱਚ ਹੈ, ਉਹ ਸਰੀਰ ਚ ਤਾਂ ਹੈ ਨੀ, ਘੱਟ ਦੇ ਵਿੱਚ ਜੇ ਦੇਖਣ, ਉਹ ਕਿਹੜੀ ਅੱਖ ਨਾਲ ਦੇਖੂ। ਸਾਰਿਆਂ ਘੱਟਾਂ ਦੇ ਵਿੱਚ ਅੰਤਰ ਜਾਮੀ ਹੈ ਉਹ।
ਅਲੱਖ ਰੂਪ
ਅੰਦਰ ਦੀ ਗੱਲ ਨੂੰ ਜਾਣਨ ਵਾਲਾ ਹੈ, ਕਿ ਅੰਦਰ ਜੋ ਬੈਠਾ ਸਭ ਦੇ।
ਅਲੱਖ ਰੂਪ ਅਛੈ ਅਣਭੇਖਾ,
ਉਹ ਅੰਤਰ ਜਾਮੀ ਕਿਵੇਂ, ਉਹਨੇ ਅੰਦਰ ਦੇ ਨੱਥ ਪਾਈ ਹੋਈ ਹੈ, ਜਿਹੜਾ ਸਰੀਰ ਨੂੰ ਚਲਾਉਂਦਾ ਨੱਥ ਉਹਦੇ ਹੀ ਪਾਈ ਹੋਈ ਹੈ ਉਹਨੇ, ਜਿਹੜਾ ਡਰਾਈਵਰ ਹੁੰਦਾ ਨਾ ਗੱਡਾ, ਗੱਡੀ ਤੇ ਰੇਹੜੀ ਤੇ ਬੈਠਾ, ਬੋਲਦਾ ਦੇ ਆ ਟਾਂਗੇ ਦੇ ਉੱਤੇ ਬੈਠਾ ਜਾਂ ਘੋੜੇ ਤੇ ਬੈਠਾ, ਉਹ ਘੋੜੇ ਦੇ ਜਿਹੜਾ ਸਿਆਣਾ ਬੰਦਾ ਨਾ ਬੋਲਦਾ ਬੈਠਾ, ਉਹ ਪਛਾਣ ਲੈਂਦਾ ਵੀ ਬੋਲਦਾ ਦੀ ਅੱਖ ਹੁਣ ਇਹ ਰਸਤੇ ਬੁਲਦੀ ਹੈ, ਉਹ ਪਹਿਲਾਂ ਹੀ ਰਸਾ ਖਿੱਚਦਾ ਹੁੰਦਾ ਵੀ ਇਹਨੂੰ ਨੀ ਜਾਣ, ਇਹਨੂੰ ਜਾਣ, ਉਹਨਾਂ ਦੀ ਜਾਣਦਾ ਹੁੰਦਾ ਵੀ ਜੇ ਨਾ ਮੈਂ ਹਲਾਇਆ ਇਹਨੂੰ ਨਾ ਚਲੇ ਜਾਣ, ਇਹ ਰੋਜ਼ ਇਹ ਰਸਤੇ ਜਾਂਦੇ ਨੇ ਨਾ, ਅੱਜ ਇਧਰੋਂ ਮੈਂ ਲੈ ਕੇ ਨੀ ਜਾਣੇ, ਮੈਂ ਇਹਨੂੰ ਲੈ ਕੇ ਜਾਣੇ ਨੇ, ਉਹ ਪਹਿਲਾਂ ਹੀ ਚੌਕਸ ਹੋ ਜਾਂਦਾ ਰਸੇ ਖਿੱਚ ਲੈਂਦਾ, ਪਰ ਜਿਹੜਾ ਉਹਨੇ ਕੰਮ ਕਰਾਉਣਾ ਪਹਿਲਾਂ ਹੀ ਡੋਰ ਖਿੱਚ ਲੈਂਦਾ ਵੀ ਇਹਨੂੰ ਨੀ ਜਾਣਾ ਇਹਨੂੰ ਜਾਣ। ਜੇ ਸੌਂਜਵੇਂ ਰਸੇ ਰੱਖ ਕੇ ਫਿਰ ਬਹੁਤ ਜਿਧਰੋਂ ਮਰਜ਼ੀ ਲੈ ਜਾਣ, ਫਿਰ ਕੀ ਹੈ, ਫਿਰ ਜੇ ਬਹੁਤ ਦੀ ਜਗ੍ਹਾ ਝੋਟਾ ਬੜਿਆ ਹੋਵੇ ਜਦੋਂ ਪਤਾ ਲੱਗੂ ਜਾਂ ਟੋਭੇ ਗੱਡਾ ਤਲ ਲੱਗ ਜੂਗਾ ਜਾ ਕੇ ਛੱਪੜੇ ਵੜ ਜਾਣ ਉਹਨਾਂ ਨੇ, ਉਹਦਾ ਜਦੋਂ ਪਤਾ ਲੱਗੂ ਜਾਂ ਪਾਣੀ ਲੱਗੂ ਉਹਦੇ ਪਿੱਠ ਨੂੰ ਵੀ ਕਿੱਥੇ ਆਵੜੇ। ਇਸ ਕਰਕੇ ਡਰਾਈਵਰ ਵੀ ਜਿਹੜਾ ਨਾ ਪਾਤਰੀ ਰਹੇ
ਸੁਚੇਤ,
ਸੁਚੇਤ ਬੇੜੇ ਕੋ
ਉੱਪਰ ਕਿਆ ਕਰੇ,
ਉੱਪਰ ਕਿਆ ਕਰੇ ਜੋ ਪਾਤਰੀ ਰਹੇ
ਸੁਚੇਤ,
ਇਹਨੂੰ ਸੁਚੇਤ ਰਹਿਣਾ ਪੈਂਦਾ ਪਾਤਰੀ ਨੂੰ ਵੀ, ਜੇ ਸੁਚੇਤ ਅੰਦਰ ਵਾਲਾ ਸੁਚੇਤ ਉਹ ਤਾਂ ਸੁਣਦਾ ਹੀ ਨੀ, ਤਾਂ ਨੀ ਸੁਣਦਾ ਉਹਨੂੰ ਪਤਾ ਵੀ ਗੱਡਾ ਕਿਤੇ ਟੋਭੇ ਚਲਣ ਲੈ ਬੜੇ, ਇਹ ਸੋਚਵੇ ਤਬ ਨੀ ਇਤਵਾਰ ਕਰਦਾ ਉਹਨੂੰ ਕੀ ਪਤਾ ਕਦ ਉੱਠ ਖੜੇ, ਉਹ ਨੀ ਸੁਣਦਾ। ਸਤਿਗੁਰ ਜਾਗਤਾ ਹੈ ਤੇ ਉਹ ਭੁੱਲੀ ਬਗਲਣੀ ਹੈ, ਉਹਦਾ ਜਾਗਦਾ ਜਾਗਤ ਜੋ ਜਪੈ ਸਵਸਰ, ਉਸੇ ਨੂੰ ਜਪਣਾ ਉਸੇ ਨੂੰ ਜਾਣਨਾ, ਜਾਗਤ ਜੋਤ ਨੂੰ ਜਿਹੜੀ ਜਾਗਦੀ ਉਹ ਰਹਿੰਦੀ ਹੈ ਜੋਤ, ਬੁੱਝੀ ਜੋਤ ਨੀ ਜਪੀਦੀ ਹੁੰਦੀ, ਬੁੱਝੀ ਜੋਤ ਤੇ ਕੀ ਲੈਣਾ, ਜਗਦੀ ਜੋਤ ਰੋਸ਼ਨੀ ਦਊ ਤੁਹਾਨੂੰ, ਬੁੱਝੀ ਜੋਤ ਰੋਸ਼ਨੀ ਦਿੰਦੀ ਹੁੰਦੀ ਹੈ, ਲੈਣੀ ਰੋਸ਼ਨੀ ਹੈ, ਬੁੱਝੀ ਜੋਤ ਤੇ ਕੀ ਲੈਣ, ਅਸਾਂਤਾਂ ਦਾ ਦੀਵੇ ਆਪਣੇ ਬੁੱਝੇ ਹੋਏ ਨੇ ਵਿਚਾਰਿਆਂ ਦੇ, ਦੂਏ ਦੇ ਕੀ ਜਾਣਗੇ, ਉਹ ਜਿਹਦਾ ਦੀਵਾ ਆਪ ਬੁੱਝਿਆ ਹੋਇਆ ਤੁਸੀਂ ਦੂਏ ਦਾ ਕੀ ਜਾਣਨਾ, ਜਾਗਤ ਜੋਤ ਕੋਲ ਜਾਈਦਾ ਹੁੰਦਾ ਜਿੱਥੋਂ ਰੋਸ਼ਨੀ ਮਿਲੇ ਕੁਛ, ਉਹ ਤਾਂ ਆਪ ਬੁਝਾਈ ਬੈਠੇ ਨੇ, ਤੁਹਾਡਾ ਫੂਕ ਮਾਰ ਕੇ ਬੁਝਾ ਦੇਣਗੇ, ਇਹ ਤਾਂ ਜੇ ਕੋਈ ਗੱਲ ਤੁਸੀਂ ਅਕਲ ਦੀ ਕਰੋਗੇ ਫੂਕ ਮਾਰ ਕੇ ਦੀਵਾ ਬੁਝਾ ਦਿੰਦੇ ਨੇ, ਕਹਿੰਦੇ ਨਾ ਨਾ ਇਹ ਗੱਲਾਂ ਨੀ ਕਰੀ ਦੀਆਂ। ਹਾਂਜੀ,
ਅਲੱਖ ਰੂਪ ਅਛੈ ਅਨਭੇਖਾ,
ਅਲੱਖ ਰੂਪ ਐਸਾ ਰੂਪ ਹੈ ਜਿਹੜਾ ਗਿਆਨ ਇੰਦਰਾਂ ਤੋਂ ਪਰੇ ਹੈ, ਅਲੱਖ ਰੂਪ ਹੈ, ਤੀਜੀ ਅੱਖਰਾਂ ਨੇ ਦੇਖਿਆ ਜਾਂਦਾ ਹੈ, ਜੋ ਅਲੱਖ ਚੀਜ਼ ਹੈ ਨਾ, ਵਿਵੇਕ ਬੁੱਧੀ ਨਾਲ ਸਮਝ, ਉਹਦੀ ਸਮਝ ਆਉਂਦੀ ਹੈ, ਦੇਖਣ ਉਹਦੀ ਸਮਝ ਆ ਜਾਂਦੀ ਹੈ।
ਅਨਭੇਖਾ,
ਅਨਭੇਖਾ ਕੋਈ ਭੇਖ ਨਹੀਂ ਹੈ, ਭੇਖ ਰਹਿਤ ਹੈ,
ਅਛੈ ਅਨਭੇਖਾ,
ਅਛੈ ਹੈ, ਅਛੈ ਕਹਿੰਦੇ ਜੋ ਮਰਦਾ ਨੀ, ਛੈ ਨੀ ਹੁੰਦਾ, ਨਾਸਵੰਤ ਨੀ ਹੈ, ਭੇਖ ਤਾਂ ਨਾਸਵੰਤ ਹੈ, ਜਿਹੜਾ ਭੇਖ ਕੋਈ ਵੀ ਹੈ ਨਾਸਵੰਤ ਹੈ, ਉਹ ਤਾਂ ਇਸ ਕਰਕੇ ਹੀ ਨਾਸਵੰਤ ਨੀ, ਉਹਦਾ ਕੋਈ ਭੇਖ ਨਹੀਂ ਹੈ, ਜੋ ਭੇਖ ਹੈ ਸਭ ਨਾਸਵੰਤ ਹੈ, ਪੈਸਾ ਵੀ ਹੋਵੇ ਚਾਹੇ,
ਰਾਗ ਰੰਗ ਜਾਂ ਰੂਪ ਨਾ ਰੇਖਾ,
ਨਾ ਕੋਈ ਰਾਗ ਹੈ, ਰਾਗ ਤੇ ਪਰੇ ਹੈ,